ਭਾਰਤ ਦੀਆਂ ਦੋ ਪੱਗਾਂ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਸਿੱਖ ਭਾਰਤ ਦੀ ਕੁੱਲ ਵਸੋਂਦਾ ਵਸਾਂ 50 ਹਿੱਸਾ ਹੀ ਹਨ। ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਸਿਰ ਉੱਤੇ ਪੱਗ ਵਾਲੇ ਭਾਰਤੀ ਨੂੰ ਕਿਸੇ ਫਰਮ ਜਾਂ ਫੈਕਟਰੀ ਵਿੱਚ ਅਥਵਾ ਹਲ ਪਿੱਛੇ ਜਾਂ ਹੱਟੀ ਵਿੱਚ ਤੱਕੋ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਸਿੱਖ ਹੀ ਹੈ। ਖਾਸ ਕਰਕੇ ਜਿਵੇਂ ਜਿਵੇਂ ਤੁਸੀਂ ਪੰਜਾਬ ਤੋਂ ਬਾਹਰ ਤੇ ਦੂਰ ਹੁੰਦੇ ਜਾਵੋਗੇ, ਇਹ ਵਧੇਰੇ ਸੱਚ ਹੁੰਦਾ ਚਲਾ ਜਾਏਗਾ ਕਿ ਉਹ ਪੱਗ ਵਾਲਾ ਆਦਮੀ ਗੈਰ ਸਿੱਖ ਹੈ। ਅਸਲ ਵਿੱਚ ਭਾਰਤੀ ਪੱਗ ਦੋ ਪ੍ਰਕਾਰ ਦੀ ਹੈ, ਇੱਕ ਤਾਂ ਗੈਰ ਸਿੱਖ ਭਾਰਤੀ ਪੱਗ ਤੇ ਦੂਜੀ ਭਾਰਤ ਦੀ ਸਿੱਖ ਪੱਗ। ਪਹਿਲੀ ਭਾਰਤੀ ਪੱਗ ਉਹ ਹੈ ਜੋ ਭਾਰਤ ਵਿੱਚ ਵਧੇਰੇ ਕਰਕੇ ਤੇ ਪੰਜਾਬ ਤੋਂ ਬਾਹਰ ਆਮ ਕਰਕੇ ਵੇਖਣ ਵਿੱਚ ਆਉਂਦੀ ਹੈ, ਜੋ ਕੰਮ ਕਾਜ ਦੇ ਸਮੇਂ ਮਿੱਟੀ ਘੱਟੇ ਜਾਂ ਧੁੱਪ ਆਦਿ ਤੋਂ ਸਿਰ ਢਕਣ ਤੋਂ ਬਿਨਾਂ। ਇਸ ਭਾਰਤੀ ਪੱਗ ਦੀ ਵੱਡੀ ਮਹੱਤਤਾ ਇਸ ਨੂੰ ਸਮਾਜਿਕ ਰਸਮਾਂ ਸਮੇਂ ਉੱਚਾ ਦਰਜਾ ਮਿਲਣ ਕਰਕੇ ਹੈ। ਬਹੁਤ ਸਾਰੇ ਭਾਰਤੀ ਭਾਵੇਂ ਰੋਜ਼ ਦੇ ਜੀਵਨ ਵਿੱਚ ਕਦੇ ਵੀ ਪੱਗ ਨਾ ਬੰਨਦੇ ਹੋਵਣ, ਪਰ ਕਈ ਖਾਸ ਰਸਮਾਂ ਜਾਂ ਸਮਾਗਮਾਂ ਸਮੇਂ ਪੱਗ ਬੰਨਣਾ ਵਧੇਰੇ ਮਾਣ ਜਾਂ ਸਤਿਕਾਰ ਵਾਲੀ ਗੱਲ ਸਮਝੀ ਜਾਂਦੀ ਹੈ। ਭਾਰਤ ਦੇ ਇਤਿਹਾਸ ਵਿੱਚ ਕੁਝ ਸਮੇਂ ਅਜਿਹੇ ਵੀ ਆਏ ਜਦੋਂ ਕੇਵਲ ਰਾਜਿਆਂ, ਸਰਦਾਰਾਂ ਜਾਂ ਵਿਦਵਾਨਾਂ, ਧਾਰਮਿਕ ਆਗੂਆਂ ਨੂੰ ਹੀ ਪੱਗ ਬੰਨਣ ਦੀ ਇਜਾਜ਼ਤ ਸੀ, ਤਾਂ ਇਹਨਾਂ ਭਾਰਤੀ ਪੱਗ ਬੰਨਣ ਵਾਲਿਆਂ ਦੀ ਪਛਾਣ ਕਾਫੀ ਕਰਕੇ ਇੱਕ ਦੋ ਗੱਲਾਂ ਤੋਂ ਹੋ ਜਾਂਦੀ ਹੈ। ਇੱਕ ਤਾਂ ਇਹਨਾਂ ਸਭ ਮਰਦਾਂ ਦੇ ਦਾੜੀ ਤੇ ਕੇਸ ਕੱਟੇ ਹੁੰਦੇ ਹਨ, ਅਤੇ ਦੂਜਾ ਇਹਨਾਂ ਦੀ ਪੱਗ ਲਈ ਇਹ ਜ਼ਰੂਰੀ ਨਹੀਂ ਕਿ ਇਸ ਦੇ ਦੋਵੇਂ ਸਿਰੇ ਪੱਗ ਵਿੱਚ ਟੁੰਗੇ ਹੋਏ ਹੋਵਣ ਜਾਂ ਲਮਕਦੇ ਹੋਣ। ਇਸ ਤੋਂ ਉਲਟ ਭਾਰਤ ਦੀ ਦੂਜੀ ਕਿਸਮ ਦੀ ਸਿੱਖ ਪੱਗ ਅਸਲੋਂ ਹੀ ਸਿੱਖ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ, ਭਾਵ ਹਰ ਇੱਕ ਸਿੱਖ ਦੇ ਬਾਲਾਂ ਦੀ ਇਹ ਇੱਕ ਅਤ ਜ਼ਰੂਰੀ ਤੇ ਇੱਕੋ ਇੱਕ ਕਿਸਮ ਦੀ ਪੁਸ਼ਾਕ ਹੈ। ਸਿੱਖ ਪੱਗ ਦੇ ਬੰਨਣ ਵਾਲੇ ਨੇ ਦਾੜੀ ਮੁੱਛਾਂ ਨੂੰ ਸਾਂਭਿਆ ਹੋਇਆ ਹੈ, ਸਿਰ ਦੇ ਲੰਮੇ ਬਾਲ ਬੜੀ ਸਾਵਧਾਨੀ ਨਾਲ ਵਾਹ ਕੇ ਸੰਵਾਰੇ ਤੇ ਗੰਢ ਮਾਰੇ ਹੋਏ ਹਨ। ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਲਈ ਕੇਸ ਤੇ ਦਾੜਾ ਰੱਖਣਾ ਕੇਵਲ ਇੱਕੋ ਗੱਲ ਹੈ, ਦੋ ਨਹੀਂ। ਲੰਬੇ ਵਾਲਾਂ ਤੇ ਪੱਗ ਦੀ ਸਿੱਖ ਧਰਮ ਵਿੱਚ ਇਸ ਮਾਨਤਾ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਿੱਖ ਧਰਮ ਦੇ ਸੂਲਾਂ ਵਿੱਚੋਂ ਇਸ ਵਿਸ਼ੇਸ਼ ਵਿਚਾਰ ਨੂੰ ਧਾਰਨ ਕਰੋ। ਗੁਰੂ ਨਾਨਕ ਦਾ ਪੈਦਾ ਕੀਤਾ ਸਿੱਖ ਧਰਮ ਇੱਕ ਕਾਦਰ ਤੇ ਉਸ ਦੀ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਦਾ ਹੈ। ਅੰਗਰੇਜ਼ੀ ਵਿੱਚ ਇਸ ਤਰ੍ਹਾਂ ਦੇ ਧਰਮ ਵਾਲਿਆਂ ਨੂੰ ਮਨੋਥੀਸਟਸ ਆਖਦੇ ਹਨ। ਸਿੱਖ ਧਰਮ ਵਿੱਚ ਪਰਮਾਤਮਾ ਕੇਵਲ ਉਹ ਇੱਕ ਕਾਦਰ ਹੈ ਜਿਸ ਦੀ ਅਣਡਿੱਠੀ ਸ਼ਕਲ ਉਸ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਲੱਭ ਸਕਦੀ ਹੈ। ਸੋ ਇਹਨਾਂ ਖੰਡਾਂ ਬ੍ਰਹਿਮੰਡਾਂ ਦੇ ਰਾਖੇ ਸਭ ਦੇ ਸਿਰਜਣਹਾਰ ਪਿਤਾ ਨੂੰ ਪਿਆਰ ਕਰਨਾ ਤੇ ਕੇਵਲ ਉਸ ਦੀ ਘਾਟ ਨੂੰ ਪਿਆਰ ਕਰਨਾ ਹੈ, ਭਾਵ ਸਿੱਖ ਦਾ ਵਿਸ਼ਵਾਸ ਉਸ ਕਾਦਰ ਤੇ ਉਸ ਦੀ ਕੁਦਰਤ ਵਿੱਚ ਅਟੁੱਟ ਹੈ। ਇਸ ਕਾਦਰ ਨੂੰ ਪਰਮਾਤਮਾ, ਰੱਬ, ਅੱਲਾ, ਖੁਦਾ ਜਾਂ ਗਾਡ ਕਿੰਨੇ ਹੀ ਨਾਮਾਂ ਨਾਲ ਯਾਦ ਕੀਤਾ ਜਾਂਦਾ ਹੈ, ਜੇ ਕੋਈ ਕਾਦਰ ਦੀ ਕਰਾਮਾਤ ਨੂੰ ਚੈਲੰਜ ਕਰੇ, ਪਰਮਾਤਮਾ ਦੀ ਰਜ਼ਾ ਤੋਂ ਮੁਨਕਰ ਹੋਵੇ, ਉਹ ਗੁਰੂ ਨਾਨਕ ਦੇ ਧਰਮ ਦੇ ਮੁੱਢਲੇ ਸੂਲਾਂ ਨੂੰ ਮੰਨਣ ਵਾਲਾ ਸਿੱਖ ਕਿਵੇਂ ਹੋ ਸਕਦਾ ਹੈ? ਇਸ ਕਾਦਰ ਦੀ ਕਰਾਮਾਤ ਨਾਲ ਹੀ ਇੱਕ ਮਨੁੱਖੀ ਸ਼ਕਲ ਬਖਸ਼ੀ ਗਈ ਹੈ। ਬਾਈਬਲ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਰੱਬ ਨੇ ਆਪਣੀ ਹੀ ਸ਼ਕਲ ਵਿੱਚ ਮਨੁੱਖ ਪੈਦਾ ਕੀਤਾ। ਠੀਕ ਹੈ, ਰੱਬ ਦੀ ਰਜ਼ਾ ਨੂੰ ਮੰਨਣ ਵਾਲੇ ਅਸੀਂ ਤਦੇ ਹੀ ਹੋਵਾਂਗੇ ਜੇਕਰ ਅਸੀਂ ਉਸ ਦੀ ਆਪਣੀ ਦਿਲੀ ਸ਼ਕਲ ਨੂੰ ਉਵੇਂ ਹੀ ਸਵੀਕਾਰ ਕਰੀਏ, ਸਾਂਭੀਏ ਤੇ ਸਜਾਈਏ। ਸੋ ਰੱਬ ਦੀ ਬਖਸ਼ੀ ਮਨੁੱਖੀ ਸ਼ਕਲ ਸਮੇਤ ਹੀ ਪੂਰੀ ਹੁੰਦੀ ਹੈ, ਅਤੇ ਇਸ ਪੂਰੀ ਸ਼ਕਲ ਦੀ ਸੰਭਾਲ ਕਰਨ ਨੂੰ ਸਿੱਖ ਸ਼ਕਲ ਆਖਿਆ ਜਾਂਦਾ ਹੈ। ਆਓ ਹੁਣ ਅਸੀਂ ਇਸ ਮਨੁੱਖੀ ਸਰੀਰ ਤੇ ਉੱਗੇ ਬਾਲਾਂ ਵੱਲ ਝਾਤ ਮਾਰੀਏ। ਇਹ ਕਾਦਰ ਦੀ ਕੁਦਰਤਾ ਹੀ ਕ੍ਰਿਸ਼ਮਾ ਹਨ। ਰੱਬ ਦੀ ਰਜ਼ਾ ਨਾਲ ਹੀ ਮਨੁੱਖ ਨੂੰ ਦਾੜੀ ਮੁੱਛਾਂ ਲਾ ਕੇ ਮਰਦ ਸ਼ਕਲ ਦਿੱਤੀ ਗਈ। ਔਰਤ ਨੂੰ ਉਸ ਤੋਂ ਵੱਖਰੀ ਔਰਤ ਸ਼ਕਲ ਮਰਦ ਦਾ ਹਰ ਰੋਜ਼ ਸੇਵ ਕਰਕੇ ਔਰਤ ਬਣਨ ਦੀ ਕੋਸ਼ਿਸ਼ ਕਾਦਰ ਜਾਂ ਉਸ ਦੀ ਕੁਦਰਤ ਨੂੰ ਮਨਜ਼ੂਰ ਨਹੀਂ। ਬਾਲ ਉੱਗਣੋਂ ਫੇਰ ਵੀ ਬੰਦ ਨਹੀਂ ਹੁੰਦੇ, ਇੱਥੇ ਹੀ ਵੱਸ ਨਹੀਂ। ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਬਾਲ ਉੱਗਦੇ ਹਨ ਤੇ ਉਹ ਵੀ ਵੱਖ ਵੱਖ ਲੰਬਾਈ ਵਿੱਚ। ਸਭ ਤੋਂ ਵੱਧ ਲੰਮੇ ਬਾਲ ਸਰੀਰ ਦੀ ਸਭ ਉੱਚੀ ਤੇ ਸੁੱਚੀ ਥਿਰ ਸੁੱਚੀ ਥਾਂ ਸਿਰ ਤੇ ਹਨ, ਜਿੱਥੇ ਕਿ ਸਰੀਰ ਦੇ ਸਾਰੇ ਅੰਗਾਂ ਵਿੱਚ ਅਤ ਜ਼ਰੂਰੀ ਅੰਗ ਦਿਮਾਗ ਸਾਂਭਿਆ ਪਿਆ ਹੈ। ਇਹ ਦਿਮਾਗ ਹੀ ਮਨੁੱਖੀ ਜੀਵਨ ਜਾਂ ਜੀਵਨ ਹਰਕਤਾਂ ਦਾ ਸੰਚਾਲਕ ਜਾਂ ਕੰਟਰੋਲਰ ਟਾਵਰ ਹੈ, ਜਿਸ ਦੀ ਛੱਤ ਤੇ ਲੰਮੇ ਲੰਮੇ ਵਾਲਾਂ ਵਾਲੀ ਸਾਖਤ ਖੋਪਰੀ ਹੈ। ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਸਿਰ ਦੇ ਅਗਾਏ ਲੰਮੇ ਵਾਲ ਕੁਦਰਤ ਵੱਲੋਂ ਕੋਈ ਭੁੱਲ ਜਾਂ ਗਲਤੀ ਨਹੀਂ ਹਨ, ਜਿਸ ਨੂੰ ਉਸੇ ਕਾਦਰ ਦਾ ਘੜਿਆ ਮਨੁੱਖ ਘੱਟ ਕੇ ਸੋਧਣ ਦਾ ਯਤਨ ਕਰ ਰਿਹਾ ਹੈ। ਪਰ ਗਲਤ ਕੌਣ ਹੋ ਸਕਦਾ ਹੈ, ਇਹ ਕਾਦਰ ਜਾਂ ਮਨੁੱਖ ਕੌਣ ਨਹੀਂ ਜਾਣਦਾ ਕਿ ਸੰਸਾਰ ਦੇ ਬਹੁਤ ਸਾਰੇ ਮਹਾਨ ਸਾਇੰਸਦਾਨ, ਫਿਲਾਸਫਰਾਂ, ਪੀਰਾਂ ਤੇ ਪੈਗੰਬਰਾਂ ਨੇ ਵੀ ਸਿਰ ਦੇ ਅੰਬਾਲਾਂ ਦੀ ਸਮਰੱਥਤਾ ਨੂੰ ਪਛਾਣਦੇ ਹੋਇਆਂ ਰੱਬ ਦੀ ਬਖਸ਼ੀ ਸ਼ਕਲ ਨੂੰ ਹਲੀਮੀ ਨਾਲ ਪ੍ਰਵਾਨ ਕੀਤਾ ਹੈ। ਆਖਰੀ ਗੱਲ ਪਰਮਾਤਮਾ ਦੀ ਸੱਚਾਈ ਜਾਂ ਕਰਨੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਿੱਖ ਲਈ ਕਿ ਸਰੀਰ ਦਾ ਇੱਕ ਨਿਖੜਵਾਂ ਹਿੱਸਾ ਹਨ, ਇਹ ਸਰੀਰ ਦਾ ਜਿਉਂਦਾ ਤੇ ਵਾਧਾ ਫੁੱਲਦਾ ਹਿੱਸਾ ਹਨ, ਜਿਨ੍ਹਾਂ ਦੀ ਸਹੀ ਦੇਖਭਾਲ ਲਈ ਕੰਘਾ ਤੇ ਪਗੜੀ ਅਤ ਜ਼ਰੂਰੀ ਹਨ, ਜੋ ਕਿ ਇਸ ਕਿਸੇ ਬਿਮਾਰੀ ਦੀ ਸ਼ਕਲ ਨਾਲ ਢਲਦੀ ਉਮਰ ਵਿੱਚ ਕਮਜ਼ੋਰ ਹੋ ਜਾਂਦੇ ਹਨ ਜਾਂ ਆਪਣੀ ਉਮਰ ਭੋਗ ਲੈਂਦੇ ਹਨ। ਉਹ ਇਨਸਾਨ ਉਹ ਇਸ਼ਨਾਨ ਜਾਂ ਕੰਘਾ ਕਰਨ ਸਮੇਂ ਖੋਪਰੀ ਨਾਲੋਂ ਆਪਣੇ ਆਪ ਵੱਖ ਹੁੰਦੇ ਰਹਿੰਦੇ ਹਨ, ਜਿਵੇਂ ਮਾਸ ਨਾਲੋਂ ਨਹਾਉਂਦਾ ਉਹ ਹਿੱਸਾ ਜੋ ਉਂਗਲ ਨਾਲੋਂ ਵੱਧ ਗਿਆ ਹੈ ਅਤੇ ਆਪਣੀ ਉਮਰ ਭੋਗ ਚੁੱਕਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਸਿੰਘ ਸਜਾਉਣ ਸਮੇਂ ਭਾਵ ਖਾਲਸਾ ਪੰਥ ਦੀ ਨੀਂਹ ਰੱਖਣ ਸਮੇਂ ਇਸ ਗੱਲ ਵੱਲ ਚੇਚਾ ਧਿਆਨ ਦਿੱਤਾ ਹੈ ਕਿ ਸਿੱਖਾਂ ਦੀ ਕਰਨੀ ਉਤਨੀ ਹੀ ਮਜ਼ਬੂਤ ਹੋਵੇ ਜਿਤਨੀ ਕਿ ਕਹਿਣੀ ਆਪਣੀ ਸ਼ਕਲ ਵਿੱਚ ਉਤਨਾ ਹੀ ਪੂਰਾ ਹੋਵੇ, ਜਿਹਨਾਂ ਵਿਚਾਰ ਵਿੱਚ ਉਹਨਾਂ ਕਾਦਰ ਦੀ ਬਖਸ਼ੀ ਇਸ ਕੁਦਰਤੀ ਮਨੁੱਖੀ ਸ਼ਕਲ ਨੂੰ ਕੇਵਲ ਖੁਦ ਹੀ ਨਹੀਂ ਅਪਣਾਇਆ ਸਗੋਂ ਆਪਣੇ ਸਿੱਖਾਂ ਨੂੰ ਇੱਕ ਵਿਸ਼ੇਸ਼ ਤਕੀਦ ਕਰ ਆਖਿਆ ਹੈ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ। ਇਹ ਰਹਿਣੀ ਕੇਵਲ ਅੰਦਰਲੇ ਆਚਾਰ ਦੀ ਹੀ ਰਹਿਣੀ ਨਹੀਂ ਸਗੋਂ ਸਿੱਖ ਸ਼ਕਲ ਵਿੱਚ ਰਹਿਣ ਦਾ ਇੱਕ ਮੁੱਢਲਾ ਤੇ ਜ਼ਰੂਰੀ ਸੂਲ ਹੈ। ਨਿਰਸੰਦੇਹ ਕੇਸ ਪੱਗ ਤੇ ਦਾੜੀ ਤਾਂ ਸਿੱਖ ਰਹਿਣੀ ਦਾ ਇੱਕ ਅਵਸ਼ ਪਾਸ ਕਰਨ ਦਾਖਲੇ ਦਾ ਟੈਸਟ ਹੈ। ਇਹ ਸਿੱਖ ਸ਼ਕਲ ਵਾਲੀ ਰਹਿਣੀ ਸਿੱਖ ਧਰਮ ਦੀ ਇੱਕ ਮਹਾਨ ਤੇ ਨਿਰਾਲੀ ਇਮਾਰਤ ਹੈ, ਜਿਸ ਦੇ ਅੰਦਰ ਸਿੱਖ ਵਿਚਾਰ ਵਾਲੀ ਰਹਿਣੀ ਦਾ ਪ੍ਰਵੇਸ਼ ਹੈ। ਜਿਵੇਂ ਸਿੱਖ ਵਿਚਾਰ ਤੇ ਪ੍ਰਵੇਸ਼ ਬਿਨਾਂ ਇਹ ਸਿੱਖ ਸ਼ਕਲ ਵਾਲੀ ਮਹਾਨ ਇਮਾਰਤ ਖੋਖਲੀ ਤੇ ਬੇਰੌਣਕ ਹੋਵੇਗੀ, ਤਿਵੇਂ ਹੀ ਸਿੱਖ ਸ਼ਕਲ ਵਾਲੀ ਇਮਾਰਤ ਬਿਨਾਂ ਸਿੱਖ ਵਿਚਾਰਾਂ ਵਾਲੀ ਸੁਰੱਖਿਆ ਦਾ ਦਾਵਾ ਕਰਨਾ ਝੂਠ ਨੂੰ ਸੱਚ ਕਹਿਣਾ ਹੀ ਹੋਵੇਗਾ। ਇਸੇ ਤਰ੍ਹਾਂ ਮੋਹਨ ਸ਼ਕਲ ਧਾਰਨ ਕਰਕੇ ਸਿੱਖ ਅਖਵਾੜਾਂ ਜਾਂ ਆਪਣੇ ਨਾਲ ਸਿੱਖ ਸ਼ਬਦ ਦੀ ਵਰਤੋਂ ਕਰਨੀ ਝੂਠ ਨੂੰ ਸੱਚ ਕਹਿਣ ਬਰਾਬਰ ਦੀ ਹੈ ਤਾਂ ਹੈ। ਬਹੁਤ ਸਾਰੇ ਪੜ੍ਹੇ ਲਿਖੇ ਤੇ ਵਿਦਵਾਨ ਸਿੱਖ ਲੀਡਰਾਂ, ਲੇਖਕਾਂ ਤੇ ਡਾਕਟਰਾਂ ਤੇ ਅਧਿਆਪਕਾਂ ਦੀ ਸਮਝ ਉੱਤੇ ਹੈਰਾਨੀ ਹੈ ਜੋ ਪੱਗ ਦਾੜੀ ਵਾਲੇ ਸਿੱਖ ਨੂੰ ਪਛਾਂ ਖਿੱਚੂ ਆਖਣ ਤੇ ਸੰਕੋਚ ਨਹੀਂ ਕਰਦੇ। ਹਾਂ, ਇਹ ਤਾਂ ਗੱਲ ਮੰਨੀ ਜਾ ਸਕਦੀ ਹੈ ਕਿ ਇਹਨਾਂ ਪੱਛਮੀ ਅਸਰਾਂ ਹੇਠ ਆਏ ਮਾਡਰਨ ਸਿੱਖਾਂ ਵੱਲੋਂ ਆਪਣੇ ਨਵੇਂ ਰੂਪ ਦੇ ਹੱਕ ਵਿੱਚ ਦਲੀਲਾਂ ਪੇਸ਼ ਕਰਨਾ ਸੁਭਾਵਿਕ ਹੀ ਹੈ। ਸੰਸਾਰ ਦੇ ਦੇਸ਼ਾਂ ਦੇ ਇਤਿਹਾਸ ਵਿੱਚ ਕੋਈ ਵੀ ਸੈਨਾ ਉਤਨੀ ਦੇਰ ਕਾਮਲ ਨਹੀਂ ਬਣ ਸਕਦੀ ਜਿਤਨੀ ਦੇਰ ਉਹ ਚੰਗੇ ਡਿਸਿਪਲਨ ਵਿੱਚ ਕੋਈ ਵੀ ਸੈਨਾ ਉਤਨੀ ਦੇਰ ਕਾਮਲ ਨਹੀਂ ਬਣ ਸਕਦੀ ਜਿਤਨੀ ਦੇਰ ਉਹ ਚੰਗੇ ਡਿਸਿਪਲਨ ਦੀ ਧਾਰਨੀ ਨਾ ਹੋਵੇ। ਵਰਦੀ ਡਿਸਿਪਲਨ ਵਿੱਚ ਨਿਪੁੰਨਤਾ ਪੈਦਾ ਕਰਨ ਲਈ ਇੱਕ ਜ਼ਰੂਰੀ ਲੋੜ ਹੈ। ਪੱਗ ਦਾੜੀ ਕੇ ਸਾਧ ਸਿੱਖ ਡਿਸਿਪਲਨ ਦੀਆਂ ਜ਼ਰੂਰੀ ਲੋੜਾਂ ਹਨ। ਮੁੱਕਦੀ ਗੱਲ ਸਿੱਖ ਕੌਮ ਦੀ ਜੀਵਨ ਹੋਂਦ ਤੇ ਪਛਾਣ ਕੇਵਲ ਸਿੱਖ ਸ਼ਕਲ ਨਾਲ ਹੀ ਰਹਿ ਸਕਦੀ ਹੈ ਤੇ ਇਵੇਂ ਹੀ ਪੱਗ ਦਾੜੀ ਤੇ ਕੇਸ ਬਿਨਾਂ ਸ਼ਕਲ ਕਦੇ ਪੂਰੀ ਨਹੀਂ ਹੋ ਸਕਦੀ। ਅਸਲ ਵਿੱਚ ਜੇਕਰ ਕੇ ਸਿੱਖ ਸਿੱਖ ਦੀ ਖਾਲਸਾ ਰੂਪ ਜਾਂ ਸਿੰਘ ਹੋਣ ਦਾ ਸਰਟੀਫਿਕੇਟ ਜਾਂ ਸੰਦ ਹੈ ਤਾਂ ਪੱਗ ਉਸ ਸੰਦ ਤੇ ਲੱਗੀ ਚਾਨਸਲਰ ਦੀ ਮੋਹਰ ਹੈ ਜੋ ਕੇਵਲ ਦਸਵੇਂ ਪਾਤਸ਼ਾਹ ਜੀ ਵੱਲੋਂ ਹੀ ਬਖਸ਼ੀ ਗਈ ਹੈ। ਜਿਵੇਂ ਮੋਹਰ ਜਾਂ ਦਸਖਤ ਬਿਨਾਂ ਕੋਈ ਵੀ ਲਿਖਤੀ ਸਰਟੀਫਿਕੇਟ ਜਾਂ ਸੰਦ ਕੀਮਤ ਨਹੀਂ ਰੱਖਦੀ, ਇਵੇਂ ਹੀ ਸਿੱਖ ਪੱਗ ਦੀ ਥਾਂ ਕੋਈ ਹੋਰ ਟੋਪੀ ਆਦਿ ਪਹਿਨਣੀ ਕੇਵਲ ਨਕਲੀ ਜਾਂ ਝੂਠੇ ਦਸਖਤਾਂ ਵਾਲੀ ਸਰਟੀਫਿਕੇਟ ਪੇਸ਼ ਕਰਨਾ ਹੈ। ਕਈ ਵੀਰਾਂ ਨੇ ਇੰਗਲੈਂਡ ਵਿਚ ਕਰੈਸ਼ ਹੈਲਮੈਟ ਕਾਨੂੰਨ ਵਿਰੁੱਧ ਸਿੱਖਾਂ ਦੀ ਲੜਾਈ ਇਹਨੂੰ ਗਲਤ ਤੇ ਬੇਅਸੂਲੀ ਦੱਸਿਆ ਹੈ। ਕਈ ਇਹ ਆਖ ਦਿੰਦੇ ਹਨ ਕਿ ਦੱਸੋ ਜੀ ਕਿੱਥੇ ਲਿਖਿਆ ਹੈ ਕਿ ਪੱਗ ਤੇ ਕੇਸ ਸਿੱਖਾਂ ਲਈ ਜ਼ਰੂਰੀ ਹਨ। ਇਸ ਸੰਬੰਧ ਵਿਚ ਹੀ ਅਸੀਂ ਸੰਖੇਪ ਤਰੀਕੇ ਨਾਲ ਦੱਸਦੇ ਹਾਂ ਕਿ ਭਾਵੇਂ ਪਹਿਲੇ ਨੌ ਗੁਰੂ ਸਾਹਿਬ ਵੀ ਇਸ ਪਾਸੇ ਸਮੇਂ ਸਮੇਂ ਧਿਆਨ ਦਵਾਉਂਦੇ ਰਹੇ, ਪਰੰਤੂ ਸਿੱਖ ਵਰਦੀ ਤੇ ਸਿੱਖ ਡਿਸਿਪਲਨ ਬਾਰੇ ਉਚੇਚਾ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਮੂੰਹ ਬੋਲ ਦੀ ਤਸਵੀਰ ਰਾਹੀਂ ਸੰਮਤ 1756 ਵਿਸਾਖੀ ਵਾਲੇ ਦਿਨ ਕਈ ਹਜ਼ਾਰ ਸਿੱਖਾਂ ਦੀ ਹਾਜ਼ਰੀ ਵਿਚ ਪੇਸ਼ ਕੀਤਾ ਗਿਆ। ਇਹ ਉਸ ਦਿਨ ਸੀ ਜਿਸ ਦਿਨ ਇਕ ਕਰਾਮਾਤ ਰਾਹੀਂ ਸਿੱਖਾਂ ਤੋਂ ਇਕ ਸਦੀਵੀ ਸਿੱਖ ਕੌਮ ਦਾ ਜਨਮ ਹੋਇਆ। ਨਿਰਸੰਦੇਹ ਖਾਲਸਾ ਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਦਿੱਤਾ ਹੈ, ਜਿਸ ਬਿਨਾ ਸਿੱਖ ਕੌਮ ਸਦੀਵੀ ਜੀਵਨ ਨਹੀਂ ਜੀ ਸਕਦੀ। ਇਸੇ ਲਈ ਖਾਲਸੇ ਨੂੰ ਜਨਮ ਦੇਣ ਦੇ ਨਾਲ ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਚੇਤੇ ਰੱਖਣ ਲਈ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹੋ ਕਰਹੁ ਨਿਵਾਸ, ਜਹ ਮੈਂ ਰਾਂਚਨਾ ਮਿਥਿਆ ਭਾਇਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਤੇ ਫੇਰ ਅੱਗੇ ਕੇ ਜਬ ਲੱਗ ਰਹੇ ਖਾਲਸਾ ਨਿਆਰਾ, ਤਬ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ, ਨਾ ਮੈਂ ਕਰੋ ਇਨ ਕੀ ਪ੍ਰਤੀਤ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸ਼ਕਲ ਤੇ ਸਿੱਖ ਡਿਸਿਪਲਿਨ ਬਾਰੇ ਵੀ ਕਾਫੀ ਕੁਛ ਵਿਸ਼ੇਸ਼ ਕਰਕੇ ਲਿਖਿਆ ਹੋਵੇਗਾ, ਪਰ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਅਨੰਦਪੁਰ ਛੱਡਣ ਅਤੇ ਸਰਸਾ ਨਦੀ ਪਾਰ ਕਰਨ ਸਮੇਂ ਗੁੰਮ ਹੋਣ ਕਰਕੇ ਸਿੱਖ ਫਲਸਫੇ ਜਾਂ ਗ੍ਰੰਥਾਂ ਦਾ ਹਿੱਸਾ ਨਹੀਂ ਬਣ ਸਕੀਆਂ। ਫਿਰ ਵੀ ਜੋ ਕੁਝ ਬਚਿਆ ਉਹ ਆਪਣੀ ਮਿਸਾਲ ਆਪ ਹੀ ਹੈ। ਹਾਂ, ਸਤਿਗੁਰਾਂ ਦੇ ਸਮਕਾਲੀ ਲੇਖਕਾਂ ਦੇ ਰਹਿਤਨਾਮਿਆਂ ਤੋਂ ਉਹਨਾਂ ਦੇ ਸਿੱਖ ਡਿਸਿਪਲਿਨ ਬਾਰੇ ਵਿਚਾਰਾਂ ਦਾ ਕਾਫੀ ਪਤਾ ਲੱਗਦਾ ਹੈ। ਇਸ ਤੋਂ ਬਿਨਾਂ ਖਾਲਸਾ ਸਾਜਣ ਤੋਂ ਪਹਿਲਾਂ ਵੀ ਜਦੋਂ ਸਿੱਖ ਨੂੰ ਸਿੰਘ ਬਣਨ ਦਾ ਹੁਕਮ ਜਾਰੀ ਨਹੀਂ ਸੀ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿੱਖ ਡਿਸਿਪਲਿਨ ਦੇ ਨਾਲ ਸਿੱਖ ਵਰਦੀ ਤੇ ਇਕ ਜ਼ਰੂਰੀ ਅੰਗ ਦਸਤਾਰ ਦਾ ਵੀ ਬਾਰ ਬਾਰ ਜ਼ਿਕਰ ਆਉਂਦਾ ਹੈ, ਜੈਸਾ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਤਥਾ ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ, ਹੋ ਗਸਾਈ ਦਾ ਪਹਿਲਵਾਨੜਾ, ਮੈਂ ਗੋਰ ਮਿਲ ਉੱਚ ਦਮਾਲੜਾ। ਅੱਗੇ ਦਿੱਤੇ ਹੋਏ ਸ਼ਬਦ ਵਿਚ ਸਿਰ ਦੇ ਬਾਲਾਂ ਤੇ ਪੱਗ ਦੀ ਮਹੱਤਤਾ, ਇਸ ਨੂੰ ਸਰੀਰ ਜਾਂ ਤਨ ਦੇ ਬਰਾਬਰ ਦਾ ਦਰਜਾ ਦੇਣ ਤੋਂ ਸਾਫ਼ ਪ੍ਰਤੱਖ ਹੈ। ਬਾਂਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏਗਾ ਭਸਮ ਕੀ ਢੇਰੀ। ਇਸੇ ਤਰ੍ਹਾਂ ਪਹਿਲੇ ਪਾਤਸ਼ਾਹ ਜੀ ਵੱਲੋਂ ਕੁੱਲਾ ਪਾਵ ਟੋਪੀ ਆਦਿ ਤੋਂ ਵਰਜਨ ਦਾ ਜ਼ਿਕਰ ਆਉਂਦਾ ਹੈ, ਕੁੱਲਹਾਂ ਦਿੰਦੇ ਬਾਵਲੇ ਲਹਿੰਦੇ ਵੱਡੇ ਨਿਲੱਜ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮਕਾਲੀ ਗੁਰਸਿੱਖਾਂ ਦੇ ਰਹਿਤਨਾਮਿਆਂ ਵਿਚੋਂ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿਚ ਇਹ ਤਾੜਨਾ ਭਰੇ ਸ਼ਬਦ ਆਉਂਦੇ ਹਨ, ਕੁੱਠਾ ਹੁੱਕਾ ਚਰਸ ਤੰਬਾਕੂ, ਗਾਂਜਾ ਟੋਪੀ ਤਾੜੀ ਖਾਕੂ, ਇਨਕੀ ਔਰ ਨਾ ਕਬਹੂ ਵੇਖੇ, ਰਹਿਤ ਬੰਤ ਜੋ ਸਿੰਘ ਵਸੇਖੇ। ਇਹ ਸਪਾਟ ਕਰਦਾ ਹੈ ਕਿ ਟੋਪੀ ਪਾਉਣੀ ਸਿੱਖ ਨੂੰ ਸ਼ੋਭਾ ਨਹੀਂ ਦਿੰਦੀ। ਭਾਵੇਂ ਭਾਰਤੀ ਇਤਿਹਾਸ ਵਿਚ ਪੱਗ ਦੀ ਸਮਾਜਿਕ ਤੇ ਰਾਜਨੀਤਿਕ ਮਹੱਤਤਾ ਕਦੇ ਨਹੀਂ ਘਟੀ, ਪਰੰਤੂ ਸਿੱਖ ਗੁਰੂਆਂ ਨੇ ਇਸ ਨੂੰ ਆਪਣੇ ਧਰਮ ਦਾ ਹਿੱਸਾ ਬਣਾ ਸਿੱਖ ਪੱਗ ਨੂੰ ਭਾਰਤੀ ਪੱਗ ਤੋਂ ਕਿਤੇ ਵੱਧ ਉੱਚਾ ਤੇ ਸੁੱਚਾ ਦਰਜਾ ਦਿੱਤਾ ਹੈ। ਆਮ ਲੋਕਾਂ ਨੂੰ ਪੱਗ ਦਾ ਭਾਰਤੀ ਸਮਾਂ ਸਮਾਜਿਕ ਜਾਂ ਸਿੱਖ ਧਰਮ ਵਿਚ ਮਹਾਨਤਾ ਤੋਂ ਬਿਨਾਂ ਇਸ ਦਾ ਕੋਈ ਪ੍ਰੈਕਟੀਕਲ ਫਾਇਦਾ ਨਹੀਂ ਦਿਸਦਾ, ਪਰ ਗੱਲ ਇਸ ਤੋਂ ਬਿਲਕੁਲ ਉਲਟ ਹੈ। ਟੋਪੀ ਜਾਂ ਹੈਟ ਆਦਿ ਵਰਤਣ ਨਾਲੋਂ ਪੱਗ ਵਰਤਣ ਦੇ ਇੱਕ ਦੋ ਪ੍ਰਤੱਖ ਫਾਇਦੇ ਹਨ। ਜਿਉਂ ਜਿਉਂ ਹੈਟ ਸਮੇਂ ਨਾਲ ਅੰਦਰੋਂ ਬਾਹਰੋਂ ਮੈਲੀ ਹੁੰਦੀ ਜਾਂਦੀ ਹੈ, ਇਸ ਨੂੰ ਧੋਣ ਜਾਂ ਸਾਫ਼ ਰੱਖਣ ਦਾ ਕੰਮ ਹੋਰ ਮੁਸ਼ਕਲ ਹੁੰਦਾ ਚਲਾ ਜਾਂਦਾ ਹੈ, ਪਰੰਤੂ ਪੱਗ ਨਿਸ਼ਚੇ ਹੀ ਵਧੇਰੇ ਹਾਈਜੈਨਿਕ ਜਾਂ ਸਾਫ਼ ਸਾਫ਼ ਹੁੰਦੀ ਹੈ, ਕਿਉਂਕਿ ਇਹ ਤਾਂ ਸੂਤੀ ਮਲਮਲ ਦੀ ਬਣੀ ਹੈ, ਜਿਸ ਨੂੰ ਜਦੋਂ ਮੈਲੀ ਦਿਸੇ ਉਦੋਂ ਹੀ ਧੋ ਲਵੇ, ਆਮ ਸਰੀਰ ਦੇ ਕੱਪੜਿਆਂ ਵਾਂਗ। ਪੱਗ ਤਾਂ ਹਮੇਸ਼ਾ ਮੇਡ ਟੂ ਮੇਅਰ ਵਸਤਰਾਂ ਵਾਂਗ ਹੁੰਦੀ ਹੈ, ਭਾਵ ਇਹ ਕਿ ਜਿਵੇਂ ਕਿਸੇ ਦਾ ਸਿਰ ਛੋਟਾ ਵੱਡਾ ਤਿੱਖਾ ਜਾਂ ਗੋਲ ਹੋਵੇ, ਉਵੇਂ ਹੀ ਸਹੀ ਫਿੱਟ ਹੁੰਦੀ ਚਲੀ ਜਾਂਦੀ ਹੈ। ਫੈਕਟਰੀਆਂ ਵਿਚ ਬਣੀਆਂ ਹੈਟਾਂ ਵਿਚ ਵੱਡੇ ਛੋਟੇ ਸਹਾਇਤਾ ਮਿਲ ਸਕਦੇ ਹਨ, ਪਰ ਹਰ ਸਿਰ ਦੀ ਵੱਖਰੀ ਬਣਤਰ ਦੇ ਢੱਬ ਤੇ ਫਿੱਟ ਬੈਠਣ ਦਾ ਕੋਈ ਹੱਲ ਨਹੀਂ। ਸੋ ਕੋਈ ਇਹ ਨਹੀਂ ਜਾਣਦਾ ਕਿ ਮੇਚ ਦੇ ਕੇ ਬਣਾਈ ਚੀਜ਼ ਆਮ ਹਰ ਕਿਸੇ ਲਈ ਬਹੁਦਾਈ ਨੰਬਰਾਂ ਰਾਹੀਂ ਤਿਆਰ ਕੀਤੀ ਚੀਜ਼ ਤੋਂ ਵਧੇਰੇ ਆਰਾਮਦਾਇਕ ਜਾਂ ਸੁਕਾਵੀ ਹੋਵੇਗੀ। ਕਈ ਲੋਕ ਪੱਗ ਦੇ ਆਕਾਰ ਨੂੰ ਵੇਖ ਕੇ ਇਸ ਨੂੰ ਕਾਫੀ ਭਾਰੀ ਸ਼ੈ ਸਮਝਦੇ ਹਨ, ਜਦੋਂ ਕਿ ਇਸ ਦਾ ਭਾਰ ਕਿਲੋ ਜਾਂ ਪੌਂਡਾਂ ਵਿਚ ਨਹੀਂ ਸਗੋਂ ਗ੍ਰਾਮਾਂ ਜਾਂ ਔਂਸਾਂ ਵਿੱਚ ਹੀ ਹੁੰਦਾ ਹੈ। ਸੋ ਸਪਾਟ ਹੈ ਕਿ ਕੰਨਾਂ ਤੱਕ ਸਿਰ ਨੂੰ ਢੱਕਣ ਵਾਲਾ ਇਹ ਤਾਜ ਕੇਵਲ ਤੁਹਾਡੀ ਸੁੰਦਰਤਾ ਅਤੇ ਸ਼ਖਸੀਅਤ ਵਿੱਚ ਹੀ ਵਾਧਾ ਨਹੀਂ ਕਰਦਾ, ਸਗੋਂ ਇਸ ਦਾ ਭਾਰ ਵੀ ਕੁਝ ਨਹੀਂ। ਥਰਮੋਸ ਬੋਤਲ ਦੀ ਸਿਫਤ ਵਾਂਗ ਪੱਗ ਗਰਮੀਆਂ ਅਤੇ ਸਰਦੀਆਂ ਦੋਵਾਂ ਰੁੱਤਾਂ ਵਿੱਚ ਸਭ ਤੋਂ ਵਧੀਆ ਹੈਡ ਡਰੈਸ ਹੈ। ਠੰਡੇ ਜਾਂ ਬਰਫਾਨੀ ਹਵਾਵਾਂ ਵਾਲੇ ਸਮੇਂ ਜਾਂ ਦੇਸ਼ ਵਿੱਚ ਸਾਡੇ ਕੰਨ ਪੱਗ ਦੀਆਂ ਸਿਫਤਾਂ ਸੁਣਦੇ ਨਹੀਂ ਤੱਕਦੇ। ਗਰਮ ਤੇ ਰੇਗਿਸਤਾਨੀ ਸੂਰਜ ਦੀਆਂ ਕਰਨਾ ਸਮੇਂ ਸਾਡਾ ਸਿਰ ਤਾਲੂਏ ਤੋਂ ਧੋਣ ਤੱਕ ਭੋਜਨ ਤੋਂ ਬਚਿਆ ਰਹਿੰਦਾ ਹੈ, ਇੱਥੋਂ ਤੱਕ ਕਿ ਪੱਗ ਦੀ ਅੰਦਰਲੀ ਤਹਿ ਵਿੱਚ ਸਿਮਿਆ ਪਸੀਨਾ ਸਗੋਂ ਹੋਰ ਠੰਡ ਪਾਉਣ ਵਿੱਚ ਸਹਾਇਤਾ ਕਰਦਾ ਹੈ। ਹਾਂ, ਮੁੜਕੇ ਵਾਲੀ ਪੱਗ ਨੂੰ ਉਤਾਰਨ ਸਮੇਂ ਮਿੰਟਾਂ ਵਿੱਚ ਹੀ ਸਾਫ਼ ਪਾਣੀ ਵਿੱਚੋਂ ਕੱਢਿਆ ਜਾਂ ਧੋਇਆ ਜਾ ਸਕੀਦਾ ਹੈ। ਮੁੜਕਾ ਵੀ ਵਧੇਰੇ ਗਰਮ ਦੇਸ਼ ਵਿੱਚ ਹੀ ਆਉਂਦਾ ਹੈ, ਜਿੱਥੇ ਪੱਗ ਸੁਕਾਉਣ ਨੂੰ ਵੀ ਫੋਰਾ ਨਹੀਂ ਲੱਗਦਾ। ਉਹ ਸਾਰੇ ਕਿੱਤੇ ਜਾਂ ਨੌਕਰੀਆਂ ਜਿਨ੍ਹਾਂ ਵਿੱਚ ਕਿਸੇ ਖਾਸ ਯੂਨੀਫਾਰਮ ਜਾਂ ਵਰਦੀ ਪਹਿਨਣੀ ਜ਼ਰੂਰੀ ਹੁੰਦੀ ਹੈ, ਜਿਵੇਂ ਕਿ ਕੰਡਕਟਰ ਜਾਂ ਡਰਾਈਵਰ, ਪੋਸਟਮੈਨ ਜਾਂ ਪੁਲਿਸਮੈਨ ਆਦਿ, ਉਹਨਾਂ ਲਈ ਪੱਗ ਸਿਰ ਦੀ ਸਭ ਤੋਂ ਚੰਗੀ ਵਰਦੀ ਸਾਬਤ ਹੁੰਦੀ ਹੈ। ਇਹ ਵੇਖਣ ਵਿੱਚ ਸੁੰਦਰ ਅਤੇ ਫਿਟਿੰਗ ਵਿੱਚ ਨੰਬਰ ਇੱਕ ਹੀ ਨਹੀਂ, ਸਗੋਂ ਡਿਊਟੀ ਸਮੇਂ ਆਮ ਹੈਟਾਂ ਜਾਂ ਕੈਂਪਾਂ ਵਾਂਗ ਜਰਾ ਕੋ ਟੇਢਾ ਜਾਂ ਧੱਕਾ ਵੱਜਣ ਨਾਲ ਡਿੱਗਦੀ ਨਹੀਂ ਤੇ ਨਾ ਹੀ ਜਰਾ ਕੋ ਤੇਜ਼ ਹਵਾ ਲੱਗਣ ਤੇ ਉੱਡ ਜਾਣ ਦਾ ਡਰ ਹੈ। ਪੱਗ ਸਿਰ ਦੀ ਸੁਰੱਖਿਆ ਵੀ ਕਰਦੀ ਹੈ। ਇਹ ਸਿਰ ਦੁਆਲੇ ਸੁਜਾਜਤਾ ਨਾਲ ਬਲੇਟਿਆ ਸੇਫਟੀ ਕੁਸ਼ਨ ਭਾਵ ਰੱਖਿਆ ਗਦ ਦਸਤਾਰਾ ਹੈ। ਆਮ ਨਿੱਤ ਦੇ ਜੀਵਨ ਵਿੱਚ ਭਾਵੇਂ ਕਾਰ ਵਿੱਚ ਹੋਵੇ ਜਾਂ ਸਾਈਕਲ ਦੀ ਸਵਾਰੀ ਕਰਦੇ ਹੋਵੋ, ਰਾਹ ਵਿੱਚ ਤੁਰੇ ਜਾਂਦੇ ਹੋਵੋ ਜਾਂ ਮੇਲੇ ਵਿੱਚ ਝੂਟੇ ਤੇ ਚੜੇ ਹੋਵੋ ਜਾਂ ਕਦੀ ਕੋਈ ਅਚਾਨਕ ਹਾਦਸਾ ਵੀ ਹੋ ਸਕਦਾ ਹੈ, ਜਿੱਥੇ ਪਗੜੀ ਵਾਲੇ ਸਿਰ ਤੇ ਸਾਫਾ ਹੈ ਉਤਨੀ ਸੱਟ ਨਹੀਂ ਲੱਗੇਗੀ ਜਿਤਨੀ ਨੰਗੇ ਸਿਰ ਤੇ। ਗੱਲ ਤੇ ਇਹ ਚੇਤੇ ਰੱਖਣ ਵਾਲੀ ਹੈ ਕਿ ਵਧੇਰੇ ਐਕਸੀਡੈਂਟ ਜਾਂ ਹਾਦਸੇ ਸਾਡੇ ਰੋਜ਼ਾਨਾ ਜੀਵਨ ਵਿੱਚ ਇਨ੍ਹਾਂ ਸਮਿਆਂ ਤੇ ਹੁੰਦੇ ਹਨ, ਜਦੋਂ ਕਿ ਸਾਡੇ ਸਿਰ ਨੂੰ ਬਚਾਉਣ ਲਈ ਕੋਈ ਕਰੈਸ਼ ਹੈਲਮਟ ਕਾਨੂੰਨ ਲਾਗੂ ਨਹੀਂ ਹੁੰਦਾ ਤੇ ਨਾ ਹੀ ਸਾਨੂੰ ਅਜਿਹੇ ਵੇਲੇ ਇਸ ਦੀ ਹਿਫਾਜ਼ਤ ਕਰਨ ਦਾ ਕੋਈ ਖਿਆਲ ਹੁੰਦਾ ਹੈ। ਉਪਰੋਕਤ ਦੱਸੀ ਆਮ ਬੇਧਿਆਨੀ ਸਮੇਂ ਵੀ ਸਿਰ ਦੀ ਸੁਰੱਖਿਆ ਕਰਨ ਤੋਂ ਬਿਨਾਂ ਪੱਗ ਇੱਕ ਪਹਿਲੋਂ ਹੀ ਤਿਆਰ ਜਾਂ ਵੇਲੇ ਕਵੇਲੇ ਦਾ ਭੋਗ ਤੇ ਵਧੀਆ ਹੇਅਰ ਕਵਰ ਹੈ। ਕਿਸੇ ਫੂਡ ਫੈਕਟਰੀ ਵਿੱਚ ਕੰਮ ਕਰਦੇ ਜਾਂ ਫਾਰਮ ਵਿੱਚ ਮਿੱਟੀ ਕੱਟੇ ਦਾ ਕੰਮ ਕਰਦੇ, ਕੋਈ ਕੰਟੀਨ ਜਾਂ ਕਿਚਨ ਹੋਵੇ ਜਾਂ ਹਸਪਤਾਲ ਵਿੱਚ ਆਪਰੇਸ਼ਨ ਦਾ ਕਮਰਾ ਹੋਵੇ, ਪੱਗ ਸਿਰ ਦੇ ਬਾਲਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਸਮੇਟਦੀ ਹੈ। ਮਨੁੱਖ ਰੰਗਾਂ ਦਾ ਸ਼ੌਕੀਨ ਹੈ, ਜਿਸ ਰੰਗ ਦੀ ਪੱਗ ਤੁਹਾਨੂੰ ਵਧੇਰੇ ਸੁਕਾਉਂਦੀ ਹੈ ਬੰਨ ਲਵੋ। ਇੱਕ ਰੰਗ ਤੋਂ ਦਿਲ ਅੱਕ ਗਿਆ ਹੈ, ਦੂਜਾ ਸਹੀ। ਤੁਸੀਂ ਆਪਣੇ ਨਵੇਂ ਸਿਲਾਏ ਸੂਟ ਨਾਲ ਮੇਲ ਖਾਂਦੀ ਪੱਗ ਬੰਨ ਲਵੋ, ਭਾਵੇਂ ਕਮੀਜ਼ ਜਾਂ ਟਾਈ ਵਾਲੇ ਰੰਗ ਦੀ। ਇਹ ਤੁਹਾਡੇ ਆਪਣੇ ਸੋਚ ਤੇ ਸੁਭਾਅ ਦੀ ਗੱਲ ਹੈ, ਜੋ ਉਮਰ ਤੇ ਸਮੇਂ ਨਾਲ ਬਦਲਦਾ ਰਹਿੰਦਾ ਹੈ। ਇਸ ਬਾਰੇ ਭਾਵੇਂ ਅੰਕੜੇ ਇਕੱਠੇ ਨਹੀਂ ਕੀਤੇ ਗਏ ਕਿ ਗੰਜ ਦੀ ਬਿਮਾਰੀ ਸਿੱਖਾਂ ਵਿੱਚ ਵੱਧ ਹੈ ਜਾਂ ਘੱਟ, ਪਰ ਇੱਥੇ ਵੀ ਪੱਗ ਤੁਹਾਡੀ ਬਿਨਾਂ ਆਖਿਆਂ ਸਹਾਇਤਾ ਕਰਦੀ ਹੈ। ਤੁਹਾਨੂੰ ਆਪਣੇ ਗੰਜ ਜਾਂ ਅੱਧ ਗੰਜੇ ਸਿਰ ਬਾਰੇ ਫਿਕਰ ਕਰਨ ਦੀ ਲੋੜ ਘੱਟੋ ਘੱਟ ਉਤਨੀ ਦੇਰ ਨਹੀਂ ਜਿਤਨੀ ਦੇਰ ਤੁਸੀਂ ਡਿਊਟੀ ਤੇ ਹੋ ਜਾਂ ਜਿਤਨੀ ਦੇਰ ਪੱਗ ਸਿਰ ਤੇ ਸਜੀ ਹੋਈ ਹੈ। ਜੇਕਰ ਸਾਰੀਆਂ ਗੱਲਾਂ ਨੂੰ ਬਰਾਬਰ ਧਿਆਨ ਵਿੱਚ ਰੱਖੀਏ ਤਾਂ ਇਹ ਸਪਸ਼ਟ ਹੈ ਕਿ ਪੱਗ ਨਾ ਤਾਂ ਮੁੱਲ ਵਿੱਚ ਮਹਿੰਗੀ ਹੈ ਤੇ ਨਾ ਹੀ ਬੰਨਣ ਵਿੱਚ ਵੀ ਔਖੀ ਹੈ। ਇੱਥੇ ਇੰਗਲੈਂਡ ਵਿੱਚ 1.5-2 ਪਾਉਂਡ ਦੇ ਲਗਭਗ ਮਿਲ ਜਾਂਦੀ ਹੈ ਤੇ 1.5-2 ਪਾਉਂਡ ਦੀ ਕੀਮਤ ਵੀ ਸੰਨ 1974 ਵਿੱਚ ਕੀ ਹੈ। ਥਾਂ ਇੰਗਲੈਂਡ ਦੇ ਸ਼ਹਿਰਾਂ ਵਿੱਚ ਭਾਰਤੀਆਂ ਦੀਆਂ ਕੱਪੜੇ ਦੀਆਂ ਦੁਕਾਨਾਂ ਹੋ ਗਈਆਂ ਹਨ, ਜਿੰਨੀਆਂ ਮਰਜ਼ੀ ਤੇ ਜਦੋਂ ਮਰਜ਼ੀ ਖਰੀਦ ਲਵੋ ਤੇ ਬਾਕੀ ਰਹੀ ਬੰਨਣ ਦੀ ਗੱਲ। ਬੂਟਾਂ ਦੇ ਤਸਮੇ ਬੰਨਣੇ ਵੀ ਤਾਂ ਬੱਚਾ ਇਕਦਮ ਨਹੀਂ ਸਿੱਖ ਜਾਂਦਾ, ਸੋ ਪੱਗ ਬੰਨਣ ਦਾ ਹੁਨਰ ਵੀ ਬੱਚਾ ਹੌਲੀ ਹੌਲੀ 8-10 ਸਾਲ ਦੀ ਉਮਰ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਨਿਪੁੰਨਤਾ ਹਰ ਇੱਕ ਵਿਅਕਤੀ ਦੀ ਆਪਣੀ ਯੋਗਤਾ ਤੇ ਹੈ, 2 ਮਹੀਨੇ ਵਿੱਚ ਵੀ ਆ ਸਕਦੀ ਹੈ ਤੇ 2 ਸਾਲ ਵੀ ਲੰਘ ਸਕਦੇ ਹਨ, ਪਰ ਦਾੜੀ ਮੁੱਛਾਂ ਫੁੱਟਣ ਤੱਕ ਹਰ ਕੋਈ ਆਪਣੇ ਪੱਗ ਬੰਨਣ ਦੇ ਹੁਨਰ ਦੀ ਟੀਸੀ ਤੇ ਪੁੱਜਿਆ ਹੁੰਦਾ ਹੈ। ਮੁੱਕਦੀ ਗੱਲ ਕੇ ਦੁਨੀਆਂ ਭਰ ਵਿਚ ਉਪਰੋਂ ਬਾਲ ਕਟਾਣੇ ਜਾਂ ਪੂਰਾ ਸਰੀਰ ਘੋਣ ਮੋਣ ਕਰਾਣਾ ਹਿੰਨ ਸੀਏ ਸਨ ਅਰਥਾਤ ਦੁਨਿਆਵੀ ਤਿਆਗ ਦਾ ਹੀ ਸੂਚਕ ਰਿਹਾ ਹੈ। ਪਰੰਤੂ ਸਿੱਖ ਮਤ ਵਿਚ ਇਸ ਤਰ੍ਹਾਂ ਦੁਨੀਆਂ ਤੋਂ ਭੱਜਣ ਵਾਲੀ ਕੋਈ ਥਾਂ ਨਹੀਂ। ਸਿੱਖ ਜਾਂ ਦੁਨਿਆਵੀ ਕੁਦਰਤੀ ਜੀਵਨ ਵਿਚ ਵਿਚਰਦਾ ਹੋਇਆ ਉਹਨਾਂ ਸਾਰੇ ਪਾਪਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰ ਸਕਦਾ ਹੈ ਜੋ ਮਨੁੱਖ ਨੂੰ ਸਦਾ ਹੇਠਾਂ ਨੂੰ ਖਿੱਚਦੇ ਹਨ। ਸਤਿਗੁਰਾਂ ਦੀ ਹਜ਼ੂਰੀ ਵਿਚ ਜੁੜੇ ਗੁਰੂ ਪਿਆਰਿਆਂ ਨੂੰ ਜੋ ਆਪਣੇ ਦੇਸ਼ ਤੋਂ ਦੂਰ ਬੈਠੇ ਹਨ ਫੇਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਿੰਘੋ ਗੁਰੂ ਕੀ ਮੋਹਰ ਕੇਸਾਂ ਦਾ ਅਦਬ ਤੇ ਸਤਿਕਾਰ ਕਰੋ। ਤੁਹਾਡੇ ਬਜ਼ੁਰਗਾਂ ਦੇ ਕੇਸਾਂ ਦੀ ਇੱਕ ਤਾਰ ਨੂੰ ਜਲਾਦ ਦੀ ਰੰਭੀ ਨਹੀਂ ਸੀ ਕੱਟ ਸਕੀ। ਤੁਸੀਂ ਕੋਲੋਂ ਪੈਸੇ ਦੇ ਕੇ ਫੇਰ ਆਪ ਜਾ ਕੇ ਕਟਾਉਂਦੇ ਹੋ। ਪੰਜਾਂ ਦਰਿਆਵਾਂ ਦੀ ਧਰਤੀ ਤੇ ਜੰਮੇ ਪਲੇ ਵਧੇ ਫਲੇ ਫੁਲੇ ਬਜ਼ੁਰਗਾਂ ਦਾ ਖੂਨ ਤੁਹਾਡੀਆਂ ਰਗਾਂ ਵਿਚ ਮੌਜੂਦ ਹੈ। ਸ਼ਿਵਾਲਕ ਦੀਆਂ ਪਹਾੜੀਆਂ ਵਿਚ ਕੇਸਗੜ੍ਹ ਦੇ ਮੈਦਾਨ ਤੇ ਤੁਹਾਡੇ ਉਪਰੋਂ ਸਰਵੰਸਦਾਨੀ ਨੇ ਸਰਵੰਸ ਵਾਰਨ ਦਾ ਵਚਨ ਦਿੱਤਾ ਸੀ। ਦਮਦਮੇ ਸਾਹਿਬ ਦੀ ਪਾਵਨ ਧਰਤੀ ਤੇ ਸਜੇ ਸਿੰਘਾਂ ਦੇ ਦੀਵਾਨ ਵਿਚ ਆਪਣੇ ਮਹਿਲਾਂ ਦੇ ਪੁੱਛਣ ਕਰਕੇ ਤੁਹਾਡੇ ਬਾਲ ਹੱਥ ਕਰਕੇ ਬਾਜਾਂ ਵਾਲਾ ਗੁਰੂ ਆਖਦਾ ਹੈ ਇਨ ਪੁੱਤਰ ਕੀ ਸੀਸ ਪਰ ਬਾਹਰ ਦੀ ਸੁੱਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਕੀ ਅਸੀਂ ਇਹੀ ਬਹੁਰੂਪੀਏ ਸਿੱਖਾਂ ਸਾਂ ਜਿਨ੍ਹਾਂ ਤੇ ਨੀਲੇ ਦੇ ਅਸਵਾਰ ਨੂੰ ਮਾਣ ਸੀ। ਆਪਣੇ ਪਿਛੋਕੜ ਵੱਲ ਦੇਖੋ। ਬਜ਼ੁਰਗਾਂ ਦੀਆਂ ਘਾਲਣਾ ਤੇ ਸਤਿਗੁਰਾਂ ਦੀਆਂ ਕੁਰਬਾਨੀਆਂ ਦੀ ਲਾਜ ਰੱਖੋ ਤਾਂ ਕਿ ਸਾਡਾ ਗੁਰੂ ਜੋ ਸਾਡੇ ਤੇ ਫਖਰ ਕਰਦਾ ਹੈ ਲੋਕ ਪਰਲੋਕ ਵਿਚ ਸਾਡੀ ਲਾਜ ਰੱਖੇ। ਦੇਸ ਦਾੜਾ ਸੂਤ ਰੱਖ ਕੇ ਮਾਂ ਸ਼ਰਾਬ ਦਾ ਤਿਆਗ ਕਰਦੇ ਹੋਏ ਕਲੱਬਾਂ ਤੇ ਪੱਬਾਂ ਵਿਚ ਜਾਣ ਤੋਂ ਬਚੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੇ ਚੰਗਾ ਅਸਰ ਪਵੇ ਅਤੇ ਗਵਾਂਢੀ ਕੌਮਾਂ ਵੀ ਪਿਛਲੇ ਬਜ਼ੁਰਗਾਂ ਵਾਂਗ ਤੁਹਾਡਾ ਸਤਿਕਾਰ ਕਰਨ। ਦੇਸ ਪ੍ਰਦੇਸ ਵਿਚੋਂ ਸੰਤ ਜੀ ਮਹਾਰਾਜ ਦੇ ਇਹਨਾਂ ਅਮੋਲਕ ਬਚਨਾਂ ਦਾ ਸਰੋਤਿਆਂ ਦੇ ਮਨਾਂ ਤੇ ਬੜਾ ਅਸਰ ਹੋਇਆ। 27-10-74 ਨੂੰ ਐਤਵਾਰ ਵਾਲੇ ਦਿਨ ਅੰਮ੍ਰਿਤ ਪ੍ਰਚਾਰ ਕੀਤਾ ਤੇ 55 ਪ੍ਰਾਣੀ ਗੁਰੂ ਕੇ ਸਿੰਘ ਸਜੇ।